ਕਰੋ ਵੰਦਨਾ ਅਨਕਬਾਰ ਸਨ ਪਰਵਰ ਰਾਏ ਪ੍ਰਭਗਟੀਏ ਨਾਨਕ ਸਾਧ ਸੰਗ ਦੁਤੀਆ ਭਉ ਮਿਟਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਨ ਨਿਰਮਰ ਕਰਨੀ ਸਾਧ ਸੰਗਤ ਕਹਿ ਅੰਚਲ ਲਾਵੋ ਬਿਕਮ ਨਦੀ ਜਾਏ ਤਰਣੀ ਬਾਣੀ ਬਿਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਜੁਗੋ ਜੁਗ ਅਟਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸੂਹੀ ਰਾਗ ਦੇ ਵਿੱਚ ਪ੍ਰਵਚਨ ਆਉਂਦੇ ਨੇ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਰ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਇਹ ਪਾਵਨ ਅਤੇ ਪਵਿੱਤਰ ਪ੍ਰਵਚਨ ਜੋ ਕਿ ਸੂਹੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ ਸਿੱਖ ਸਿਧਾਂਤ ਦਾ ਬਹੁਤ ਵੱਡਾ ਨੁਕਤਾ ਇਹਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ ਕਿ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਯੁੱਗ ਚਾਰ ਸਤਯੁੱਗ ਦੁਆਪਰ ਤ੍ਰੇਤਾ ਕਲਯੁੱਗ ਇਹਦੇ ਵਿੱਚ ਧਨ ਮੈਨੇ ਜੀਵ ਰੂਪ ਇਸਤਰੀ ਵੈਸੇ ਧਨ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁ ਅਰਥਿਕ ਸ਼ਬਦਾਂ ਦੇ ਵਿੱਚ ਆਇਆ ਹੈ ਧਨ ਦਾ ਮਤਲਬ ਦੁਨਿਆਵੀ ਧਨ ਦੌਲਤ ਮਾਇਆ ਉਹ ਵੀ ਆਉਂਦਾ ਹੈ ਧਨ ਦਾ ਮਤਲਬ ਨਾਮ ਸਿਮਰਨ ਵੀ ਆਉਂਦਾ ਹੈ ਧਨ ਦਾ ਅਰਥ ਕਾਇਆ ਸਰੀਰ ਬੋਡੀ ਵੀ ਆਉਂਦਾ ਹੈ ਧਨ ਦਾ ਅਰਥ ਇਸਤਰੀ ਪਤਨੀ ਵੀ ਆਉਂਦਾ ਹੈ ਔਰ ਧਨ ਦਾ ਅਰਥ ਵਡਿਆਈ ਸੋਭਾ ਸ਼ਾਬਾਸ਼ ਵੀ ਆਉਂਦਾ ਹੈ ਜਦੋਂ ਅਸੀਂ ਸਾਹਿਬਾਂ ਦੇ ਇਹ ਪ੍ਰਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਚਾਰਨ ਕਰਦੇ ਹਾਂ ਕਾਚਾ ਧਨ ਸੰਚ ਹੈ ਮੂਰਖ ਗਵਾਰ ਇਹਦੇ ਵਿੱਚ ਧਨ ਦੌਲਤ ਮਾਇਆ ਸੰਸਾਰ ਦੀ ਕਰੰਸੀ ਨੂੰ ਸੰਬੋਧਨ ਹੈ ਜਦੋਂ ਅਸੀਂ ਸਾਹਿਬਾਂ ਦੇ ਇਹ ਪ੍ਰਵਚਨ ਯਾਦ ਕਰਦੇ ਹਾਂ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਇਹਦੇ ਵਿੱਚ ਧਨ ਪਰਮਾਤਮਾ ਦੇ ਨਾਮ ਨੂੰ ਸੰਬੋਧਨ ਹੈ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਧਨ ਕਹੇ ਤੂੰ ਪਿਰ ਸੰਗ ਨਾਲੇ ਉਸ ਵੇਲੇ ਇਹ ਕਾਇਆ ਸਰੀਰ ਬਣ ਜਾਂਦੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਧਨ ਪਿਰ ਇਹ ਨਾ ਆਖੀਅਨ ਉੱਥੇ ਇਸਤਰੀ ਅਤੇ ਪਤਨੀ ਇਹ ਧਨ ਉਸਨੂੰ ਸੰਬੋਧਨ ਕਰਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ 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 ਗੁਰਸੋਈ ਉੱਥੇ ਪਰਮਾਤਮਾ ਦੀ ਵਡਿਆਈ ਉਸ ਤੋਂ ਸੋਭਾ ਸ਼ਾਬਾਸ਼ ਨੂੰ ਸੰਬੋਧਨ ਕਰਦਾ ਹੈ ਧਨ ਗੁਰਬਾਣੀ ਦੇ ਵਿੱਚ ਬਹੁ ਅਰਥਿਕ ਸ਼ਬਦਾਂ ਦੇ ਰੂਪ 'ਚ ਆਉਂਦਾ ਹੈ ਔਰ ਇਹ ਜਿਹੜਾ ਵਿਚਾਰ ਅਧੀਨ ਪਦਾ ਹੈ ਉਹਦੇ ਵਿੱਚ ਧਨ ਜੀਵ ਰੂਪ ਇਸਤਰੀ ਨੂੰ ਸੰਬੋਧਨ ਹੈ ਉਹਦੇ ਵਿੱਚ ਪੁਰਸ਼ ਵੀ ਆਉਂਦਾ ਹੈ ਇਸਤਰੀ ਜਾਮਾ ਵੀ ਆਉਂਦਾ ਹੈ ਕਿਉਂਕਿ ਗੁਰਬਾਣੀ ਵਿੱਚ ਏਕਾ ਪੁਰਖ ਸੁਬਾਈ ਨਾਰ ਦਾ ਸੰਕਲਪ ਹੈ ਅਸੀਂ ਸਾਰੇ ਹੀ ਬੇਸ਼ੱਕ ਅਸੀਂ ਪੁਰਸ਼ ਰੂਪ ਦੇ ਵਿੱਚ ਹਾਂ, ਬੇਸ਼ੱਕ ਇਸਤਰੀ ਜਾਮੇ ਵਿੱਚ ਹਾਂ, ਗੁਰਬਾਣੀ ਦੇ ਵਿੱਚ ਉਸਨੂੰ ਜੀਵ ਰੂਪ ਇਸਤਰੀ ਕਰਕੇ ਸੰਬੋਧਨ ਹੈ। ਔਰ ਇੱਥੇ ਧਨ ਦਾ ਅਰਥ ਜੀਵ ਰੂਪ ਇਸਤਰੀ ਹੈ। ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਸੁਹਾਗ ਦਾ ਮਤਲਬ ਹੁੰਦਾ ਪਤੀ ਮਿਲਾਪ। ਮਹਾਰਾਜ ਕਹਿੰਦੇ ਨੇ ਵੀ ਕਿਸੇ ਵੀ ਸਮੇਂ ਦੇ ਵਿੱਚ ਇਹ ਜੀਵ ਰੂਪ ਇਸਤਰੀ ਹੋਵੇ, ਉਹਦਾ ਪਰਮਾਤਮਾ ਰੂਪੀ ਪਤੀ ਦੇ ਨਾਲ ਮਿਲਾਪ ਕੇਵਲ ਅਤੇ ਕੇਵਲ ਸਤਿਗੁਰ ਦੇ ਰਾਹੀਂ ਹੀ ਹੋ ਸਕਦਾ ਹੈ। ਉਸ ਤੋਂ ਇਲਾਵਾ ਹੋਰ ਕੋਈ ਜ਼ਰੀਆ ਨਹੀਂ ਹੈ। ਤੁਸਾਂ ਨੇ ਅਗਰ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਣ ਤਾਂ ਤਕਰੀਬਨ ਛੋਟਾ ਮੰਗਲਾਚਰਨ, ਇੱਕ ਓਂਕਾਰ, ਸਤਿਗੁਰ ਪ੍ਰਸਾਦ, ਇਹ ਤਕਰੀਬਨ 524 ਦਫ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਚਾਰ ਪ੍ਰਕਾਰ ਦਾ ਮੰਗਲਾਚਰਨ ਹੈ। ਚੌਹਾਂ ਨੂੰ ਮਿਲਾ ਕੇ 566 ਦਫ਼ਾ ਤਕਰੀਬਨ ਆਉਂਦਾ ਹੈ। ਔਰ ਇਕੱਲਾ ਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ 524 ਦੇ ਕਰੀਬ ਆਉਂਦਾ ਹੈ। ਭਾਈ ਵੀਰ ਸਿੰਘ ਹੋਏ ਨੇ ਬਹੁਤ ਉੱਚ ਅਵਸਥਾ ਦੀ ਸ਼ਖਸੀਅਤ, ਜੀਵਨ ਦੇ ਵਿੱਚ ਸੰਤ ਸਾਧ ਰੂਪ ਦੇ ਵਿੱਚ ਵਿਚਰੇ, ਜਿੰਨੀ ਧਾਰਮਿਕ ਸਹਿਤ ਦੇ ਵਿੱਚ ਸਿੱਖ ਕੌਮ ਨੂੰ ਉਹਨਾਂ ਦੀ ਦੇਣ ਹੈ। ਐਸਾ ਮੰਨਦੇ ਨੇ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਉਹ ਹੋਏ ਨੇ। ਉਹਨਾਂ ਦੇ ਛੋਟੇ ਭਰਾ ਜੀ ਡਾਕਟਰ ਬਲਵੀਰ ਸਿੰਘ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਰੁਕਤ ਲਿਖਣਾ ਸ਼ੁਰੂ ਕੀਤਾ, ਪ੍ਰੰਤੂ ਪਰਮਾਤਮਾ ਦਾ ਐਸਾ ਭਾਣਾ ਹੋਇਆ ਉਹਨੂੰ ਕੰਪਲੀਟ ਕਰਨ ਤੋਂ ਪਹਿਲਾਂ ਹੀ ਉਹ ਅਕਾਲ ਬਸ ਹੋ ਗਏ। ਉਹਨਾਂ ਨੇ ਆਪਣੀ ਜੋ ਨਿਰੁਕਤ ਪ੍ਰਾਰੰਭ ਕੀਤਾ ਉਸਦੀ ਪਹਿਲੀ ਪੋਥੀ ਦੀ ਭੂਮਿਕਾ ਦੇ ਵਿੱਚ ਇੱਕ ਬਹੁਤ ਪਿਆਰੀ ਘਟਨਾ ਲਿਖੀ ਹੈ। ਮਨ ਜੋੜਨਾ, ਸਾਡੀ ਵਿਚਾਰ ਚੱਲ ਰਹੀ ਹੈ ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਜੀਵ ਰੂਪ ਇਸਤਰੀ ਕਿਸੇ ਵੀ ਯੁੱਗ ਦੇ ਵਿੱਚ ਕਿਸੇ ਵੀ ਸਮੇਂ ਦੇ ਵਿੱਚ ਹੋਵੇ, ਇਹ ਸਿੱਖ ਸਿਧਾਂਤ ਹੈ। ਪਰਮਾਤਮਾ ਰੂਪੀ ਪਤੀ ਦੇ ਨਾਲ ਮਿਲਾਪ ਉਸਦਾ ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਜੇ ਹੋ ਸਕਦਾ। ਇਹ ਵਿਚਾਰ, ਇਸੀ ਦਾ ਖੁਲਾਸਾ, ਇਸ ਦੀ ਐਕਸਪਲੇਨੇਸ਼ਨ ਆਪਦੇ ਸਨਮੁੱਖ ਰੱਖੀ ਜਾ ਰਹੀ ਹੈ। ਉਹ ਡਾਕਟਰ ਬਲਵੀਰ ਸਿੰਘ ਉਸ ਨਿਰੁਕਤ ਦੀ ਪਹਿਲੀ ਪੋਥੀ ਦੀ ਭੂਮਿਕਾ ਦੇ ਵਿੱਚ ਲਿਖਦੇ ਨੇ, ਕਹਿੰਦੇ ਨੇ ਇੱਕ ਦਫ਼ਾ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਰਹੇ ਨੇ, ਸਿੱਖ ਨਾਲ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਸ਼ਨ ਕੀਤਾ ਕਿ ਵੀ ਕੋਈ ਐਸਾ ਸਿੱਖ ਹੈ ਜਿਹੜਾ ਸਾਨੂੰ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਦੱਸ ਦੇਵੇ। ਸੰਗਤ ਸਾਡੀ ਬੜੀ ਸੁਣ ਕੇ ਹੈਰਾਨ ਹੋ ਗਈ, ਬੜੀ ਅਚੰਬਿਤ ਹੋ ਗਈ ਕਿ ਮਹਾਰਾਜ ਨੇ ਬੜਾ ਅਦਭੁਤ ਸਵਾਲ ਕੀਤਾ ਹੈ। ਹੈਰਾਨ ਕੌਣ ਸਵਾਲ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਹੋਇਆਂ ਉਸਦਾ ਕੋਈ ਅਰਥ ਕਰ ਦੇਵੇ। ਘੋੜੇ ਦੀ ਰਕਾਬ 'ਤੇ ਪੈਰ ਰੱਖਣ ਲੱਗਿਆ ਕਿੰਨਾ ਕੁ ਸਮਾਂ ਲੱਗਣਾ ਹੈ? ਇੱਥੇ 1430 ਪੰਨੇ ਨੇ। ਇੰਨੇ ਨੂੰ ਲੰਗਰ ਦੇ ਵਿੱਚ ਇੱਕ ਗੁਰਮੁਖ ਸੇਵਾ ਕਰਦਾ ਹੈ, ਸਵੇਰ ਤੋਂ ਸ਼ਾਮ ਤੱਕ ਆਪਣਾ ਆਪਾ ਮਿਟਾ ਕੇ ਸੇਵਾ ਕਰਦਾ ਹੈ। ਸੇਵਾ ਦੇ ਨਾਲ ਹੀ ਕਿਵੇਂ ਹੋ ਗਿਆ? ਉਹ ਬਾਹਰ ਆਇਆ, ਉਸਨੇ ਹੱਥ ਜੋੜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਆਪ ਆਪਣੀ ਕਿਰਪਾ ਕਰੋ ਅਤੇ ਮੈਂ ਇਸ ਦੇ ਅਰਥ ਕਰਾਂ। ਸਾਹਿਬਾਂ ਨੇ ਕਿਹਾ ਹਾਂ ਗੁਰਮੁਖਾ, ਤੂੰ ਅਰਥ ਕਰ। ਜਿੰਨੀ ਸੰਗਤ ਖੜੀ ਹੈ ਉਹ ਬੜੀ ਹੈਰਾਨ ਕਿ ਵੀ ਇਸ ਗੁਰਮੁਖ ਨੂੰ ਤਾਂ ਕਦੇ ਕੋਈ ਧਰਮ ਪੁਸਤਕ ਕੋਈ ਪੋਥੀ ਪੜ੍ਹਦੇ ਵੇਖਿਆ ਹੀ ਨਹੀਂ ਹੈ, ਕੋਈ ਗ੍ਰੰਥ ਪੜ੍ਹਦੇ ਵੇਖਿਆ ਹੀ ਨਹੀਂ ਹੈ, ਔਰ ਨਾ ਕਦੀ ਵਿਦਵਾਨਾਂ ਦੇ ਵਿੱਚ ਇਹਦੀ ਸ਼ਮੂਲੀਅਤ ਵੀ ਵੇਖੀ ਹੈ ਵੀ ਐਡਾ ਵੱਡਾ ਸਵਾਲ, ਐਡਾ ਪ੍ਰਸ਼ਨ। ਮਹਾਰਾਜ ਕਿਹਾ ਹਾਂ ਗੁਰਮੁਖਾ। ਮਹਾਰਾਜ ਨੇ ਰਕਾਬ 'ਤੇ ਪੈਰ ਰੱਖਿਆ ਅਤੇ ਉਹ ਹੱਥ ਜੋੜ ਕੇ ਕਹਿੰਦਾ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਿਨ੍ਹਾਂ ਨੇ ਸੰਗਤ ਨੇ ਸੁਣਿਆ ਬੜੀ ਅਚੰਬਿਤ ਹੋਈ। ਗੁਰੂ ਸਾਹਿਬ ਘੋੜੇ 'ਤੇ ਸਵਾਰ ਨੇ, ਗੁਰੂ ਮਹਾਰਾਜ ਬੜੇ ਖੁਸ਼ ਹੋਏ। ਗੁਰੂ ਮਹਾਰਾਜ ਨੇ ਕਿਹਾ ਤਿੰਨ ਲਫ਼ਜ਼ ਮਹਾਰਾਜ ਨੇ ਬੋਲੇ ਕਿ ਸਿੱਖਾ ਨਿਹਾਲ ਨਿਹਾਲ ਨਿਹਾਲ। ਉਹਦੇ ਵਿੱਚ ਲਿਖੀ ਭਾਸ਼ਾ ਮਿਲਦੀ ਹੈ। ਸਿੱਖ ਕਹਿੰਦੇ ਨੇ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੋਂ ਹਮਨੇ ਸਭ ਪੜ੍ਹਾ, ਐਸੀ ਭਾਸ਼ਾ ਹੈ ਉਹਦੇ ਵਿੱਚ, ਉਹਦੀ ਭੂਮਿਕਾ ਦੇ ਵਿੱਚ ਇਸ ਸਾਖੀ ਦੇ ਨਾਲ। ਅਤੇ ਇਹ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ। ਅਤੇ ਮਹਾਰਾਜ ਕਹਿੰਦੇ ਬਈ ਗੁਰਮੁਖੋ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਤੱਤ ਪਿਆ, ਉਹਦਾ ਨਿਚੋੜ ਇਹ ਵੇ ਵੀ ਇੱਕ ਓਂਕਾਰ, ਉਹ ਪਰਮਾਤਮਾ ਜੋ ਇੱਕ ਹੈ, ਉਹ ਪਰਮਾਤਮਾ ਜੋ ਅਦੁੱਤੀ ਹੈ ਸਰਬ ਵਿਆਪਕ ਹੈ, ਉਹਦੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ, ਉਹਦੇ ਨਾਲ ਮਿਲਾਪ ਜੀਵ ਦਾ ਕੇਵਲ ਅਤੇ ਕੇਵਲ ਸਤਿਗੁਰੂ ਦੀ ਕਿਰਪਾ ਦੁਆਰਾ ਹੋ ਸਕਦਾ, ਹੋਰ ਕਿਸੇ ਢੰਗ ਨਾਲ ਨਹੀਂ। ਕਿਉਂਕਿ ਮਹਾਰਾਜ ਕਹਿੰਦੇ ਨੇ ਹੇ ਭਾਈ ਗੁਰਮੁਖ ਜਨੋ, ਹੇ ਪਾਠ ਕਰਨ ਵਾਲੇ ਗੁਰਸਿੱਖੋ, ਹੇ ਸ਼ਬਦ ਦੀ ਵਿਚਾਰ ਕਰਨ ਵਾਲੇ ਵਿਚਾਰਵਾਨੋ, ਸੈਂਕੜੇ ਵਾਰ ਇਹ ਜਿਹੜਾ ਛੋਟਾ ਮੰਗਲਾ ਚਰਨ ਆਇਆ ਹੈ ਉਹ ਇਸੀ ਕਰਕੇ ਆਇਆ ਹੈ ਕਿ ਤੁਹਾਨੂੰ ਇਹ ਗੱਲ ਹਮੇਸ਼ਾ ਯਾਦ ਰਹੇ, ਦਿਮਾਗ ਦੇ ਵਿੱਚ ਤੁਹਾਡੇ ਇਹ ਪਰੋਤੀ ਰਹੇ ਕਿ ਉਸ ਅਕਾਲ ਪੁਰਖ ਦੇ ਨਾਲ ਮਿਲਾਪ ਕੇਵਲ ਅਤੇ ਕੇਵਲ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ ਹੈ, ਨਹੀਂ ਨਹੀਂ ਹੋ ਸਕਦਾ ਹੈ। ਕਈ ਦਫਾ ਐਸੀ ਵਿਚਾਰ ਚੱਲਦੀ ਹੈ, ਸਿਆਣੇ ਲੋਕ ਕਈ ਦਫਾ ਕਹਿੰਦੇ ਨੇ ਲਓ ਜੀ ਗੁਰੂ ਦੀ ਕੀ ਲੋੜ ਹੈ, ਆਦਮੀ ਇੰਨਾ ਐਡਵਾਂਸ ਹੋ ਗਿਆ ਹੈ, 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ, ਗੁਰੂ ਦੀ ਕੀ ਲੋੜ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰੂ ਪਿਆਰੀ ਸਾਧ ਸੰਗਤ ਜੀ, ਹਜ਼ੂਰ ਦਾ ਫਰਮਾਨ ਹੈ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਚਨ ਨੇ, ਉਸ ਅਕਾਲ ਪੁਰਖ ਤੁਰ ਤੁਰ ਖਸਮੇ ਕਾ ਹੁਕਮ ਪਾਇਆ, ਤੁਰ ਮੈਨੇ ਉਹ ਪਰਮਾਤਮਾ, ਉਸ ਪਰਮਾਤਮਾ ਦੇ ਦਰ ਤੋਂ ਸੋਦਰ, ਉਸ ਦਰ ਤੋਂ ਇਹ ਫਰਮਾਨ ਜਾਰੀ ਹੋਇਆ ਹੈ, ਉਸ ਅਕਾਲ ਪੁਰਖ ਤੋਂ ਇਹ ਹੁਕਮ ਆਇਆ ਹੈ, ਤੁਰ ਖਸਮੇ ਕਾ ਹੁਕਮ ਪਾਇਆ ਵਿਣ ਸਤਿਗੁਰ ਚੇਤਿਆ ਨਾ ਜਾਏ। ਗੁਰੂ ਤੋਂ ਬਗੈਰ ਪਰਮਾਤਮਾ ਦੇ ਨਾਲ ਸੰਬੰਧ ਨਹੀਂ ਜੇ ਜੁੜ। ਇਹ ਸਿੱਖੀ ਦਾ ਸਿਧਾਂਤ ਹੈ, ਨਿਵੇਕਲਾਪਨ ਵਿਲੱਖਣਤਾ। ਵੈਸੇ ਤਾਂ ਗੁਰੂ ਦਾ ਹਰੇਕ ਜਗ੍ਹਾ ਸੰਕਲਪ ਐਸਾ ਹੈ, ਪਰ ਅਲੱਗ ਅਲੱਗ ਜਿਹੜੀ ਸਿੱਖੀ ਹੈ ਉਹ ਬੇਸ ਇਸੀ 'ਤੇ ਕਰਦੀ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੁਗ ਚਾਰੇ ਤਨ ਜੇ ਭਵੈ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ। ਮਹਾਰਾਜ ਦੀ ਬਾਣੀ ਦਾ ਇਹ ਵੀ ਫਰਮਾਨ ਆਉਂਦਾ ਹੈ, ਮਨਮੁਖ ਭਗਤ ਜੇ ਕਰੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਮਨਮੁਖ ਜਿਹੜਾ ਭਗਤ ਪਰਮਾਤਮਾ ਦੇ ਨਾਮ ਤੋਂ ਬਗੈਰ ਸਤਿਗੁਰੂ ਦੇ ਸਤਿਗੁਰੂ ਦੀ ਵਿੱਚ ਮੌਜੂਦਗੀ ਤੋਂ ਬਗੈਰ, ਮਨਮੁਖ ਭਗਤ ਨਾ ਹੋ ਬਈ ਉਹਦੀ ਭਗਤੀ ਪਰਮਾਤਮਾ ਦੀ ਮਨਮੁਖ ਨਹੀਂ ਕਰ ਸਕਦਾ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਹੈ। ਔਰ ਇਸੀ ਕਰਕੇ ਮਿਲਦਾ ਹੈ ਨਾ, ਗੁਰਬਾਣੀ ਜ਼ਿਕਰ ਆਉਂਦਾ ਹੈ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੋ ਮਨ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਦੋ ਸ਼ਬਦ ਸਾਨੂੰ ਮਿਲਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਧਰਮਸ਼ਾਲਾ ਹੈ ਇੱਕ ਗੁਰਦੁਆਰਾ ਹੈ। ਧਰਮਸ਼ਾਲ ਉਸ ਸਥਾਨ ਨੂੰ ਕਹਿੰਦੇ ਨੇ ਜਿੱਥੇ ਧਰਮ ਦੇ ਬਾਰੇ 'ਚ ਦੱਸਿਆ ਜਾਂਦਾ ਹੈ, ਧਰਮ ਕਮਾਉਣ ਦੀ ਯੁਕਤੀ ਦੱਸੀ ਜਾਂਦੀ ਹੈ, ਧਰਮ ਦੀ ਵਿਆਖਿਆ ਸਮਝਾਈ ਜਾਂਦੀ ਹੈ, ਧਰਮ ਦੇ ਬਾਰੇ ਦੇ ਵਿੱਚ ਉਪਦੇਸ਼ ਦਿੱਤਾ ਜਾਂਦਾ ਹੈ। ਜਿਵੇਂ ਪਾਠਸ਼ਾਲਾ ਹੈ ਇਵੇਂ ਧਰਮਸ਼ਾਲਾ, ਭਾਈ ਗੁਰਦਾਸ ਜੀ ਲਿਖਦੇ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਔਰ ਧਰਮਸ਼ਾਲਾ ਉਸ ਨੂੰ ਕਹਿੰਦੇ ਨੇ, ਉਸ ਸਥਾਨ ਨੂੰ ਕਹਿੰਦੇ ਨੇ, ਜਿਵੇਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਇਸੇ ਹੀ ਢੰਗ ਨਾਲ ਗੁਰਦੁਆਰੇ ਦਾ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਹੇ ਭਾਈ ਹੇ ਗੁਰਸਿੱਖੋ, ਜਿਹੜਾ ਪਰਮਾਤਮਾ ਦਾ ਦਰ ਹੈ, ਪਰਮਾਤਮਾ ਦਾ ਦਰਬਾਰ ਹੈ, ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਇਹ ਗੁਰਸਿੱਖ ਤੂੰ ਕੇਵਲ ਅਤੇ ਕੇਵਲ ਗੁਰੂ ਦੇ ਰਾਹੀਂ ਹੀ ਪਹੁੰਚ ਸਕਦਾ ਹੈ। ਗੁਰੂਦੁਆਰਾ ਦੁਆਰ ਮੈਨੇ ਦਰਵਾਜ਼ਾ, ਗੁਰੂ ਦੇ ਦਰਵਾਜ਼ੇ ਦੇ ਰਾਹੀਂ ਹੀ ਤੂੰ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਪਹੁੰਚ ਸਕਦਾ, ਉਸ ਤੋਂ ਬਗੈਰ ਨਹੀਂ ਜੇ ਪਹੁੰਚ ਸਕਦਾ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਗੁਰੂ ਦੇ ਆਮ ਤੌਰ 'ਤੇ ਅਰਥ, ਕੋਸ਼ਿਕ ਅਰਥ ਇਹ ਨੇ, ਇਹ ਦੋ ਸ਼ਬਦਾਂ ਦਾ ਜੋੜ ਹੈ। ਗੁਰੂ ਕਹਿੰਦੇ ਨੇ ਹਨੇਰੇ ਨੂੰ, ਰੂਹ ਕਹਿੰਦੇ ਨੇ ਪ੍ਰਕਾਸ਼ ਨੂੰ। ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਸ਼ਬਦ ਬਣਿਆ ਹੈ ਗੁਰੂ। ਔਰ ਗੁਰੂ ਦੇ ਅਰਥ ਕੋਸ਼ਿਕ ਇਹ ਨੇ, ਮਾਸਟਰ ਲੈ ਲਓ, ਟੀਚਰ ਲੈ ਲਓ, ਅਧਿਆਪਕ ਲੈ ਲਓ, ਆਚਾਰੀਆ ਲੈ ਲਓ। ਭਾਈ ਸਾਹਿਬ ਭਾਈ ਕਪੂਰ ਸਿੰਘ ਹੋਏ ਨੇ ਸਰਦਾਰ ਕਪੂਰ ਸਿੰਘ, ਬੜੇ ਵਿਦਵਾਨ, ਪਹਿਲੇ ਐਸੇ ਪੁਰਸ਼ ਵਿਦਵਾਨ ਜਿਨ੍ਹਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖਿਤਾਬ ਦਿੱਤਾ ਗਿਆ ਸੀ। ਬਹੁਤ ਹੀ ਆਲਾ ਦਿਮਾਗ, ਗੁਰਮਤ ਨੂੰ ਸਮਝਣ ਵਾਲੇ, ਗੁਰਮਤ ਦੇ ਫਿਲੋਸਫਰ। ਉਹਨਾਂ ਦੀ ਇੱਕ ਲਿਖਤ ਹੈ, ਭਾਈ ਵੀਰ ਸਿੰਘ ਉਹਨਾਂ ਨੇ ਵੀ ਇਹੀ ਗੱਲ ਗੁਰੂ ਨਾਨਕ ਚਮਤਕਾਰ 'ਚ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਹੇ ਗੁਰਸਿੱਖੋ, ਜਿਹੜੇ ਕੋਸ਼ਿਕ ਅਰਥ ਗੁਰੂ ਦੇ ਨੇ, ਇਹ ਗੁਰੂ ਅਤੇ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਪਾਸ ਆਉਂਦੇ ਨੇ, ਇਹ ਨਹੀਂ ਹੈ। ਇਹ ਅਰਥ ਅਸੀਂ ਕਰਾਂਗੇ ਅਤੇ ਜੋ ਗੁਰੂ ਸਾਹਿਬਾਂ ਦੀ ਗਰਮਾ ਹੈ, ਗੁਰੂ ਸਾਹਿਬਾਂ ਦਾ ਜੋ ਅਸਲੀ ਵਿਅਕਤੀਤਵ ਹੈ, ਉਹੀ ਪਰਿਪੂਰਨ ਨਹੀਂ ਹੋਏਗਾ। ਉਹਨਾਂ ਨੇ ਕਿਹਾ ਹੈ ਵੀ ਉਹ ਨਿਰਗੁਣ ਪਰਮਾਤਮਾ ਜਿਹਨੂੰ ਬ੍ਰਹਮ ਕਹਿੰਦੇ ਨੇ, ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਨੇ, ਨਾਨਾ ਪ੍ਰਕਾਰ ਦੇ ਅਲੱਗ ਅਲੱਗ ਕੌਮਾਂ ਨੇ ਨਾਂ ਰੱਖੇ ਨੇ, ਕੋਈ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ, ਕੋਈ ਅੱਲਾ ਕਹਿੰਦਾ ਹੈ। ਉਹ ਪਰਮਾਤਮਾ ਜਦੋਂ ਸਰਗੁਣ ਸਰੂਪ 'ਚ ਆਉਂਦਾ ਹੈ, ਜਿਹੜਾ ਸ੍ਰਿਸ਼ਟੀ ਹੈ ਉਹਦਾ ਸਰਗੁਣ ਸਰੂਪ ਹੈ, ਉਹ ਜਿਹੜਾ ਪਰਮਾਤਮਾ ਹੈ, ਉਹ ਜਦੋਂ ਸਰਗੁਣ ਸਰੂਪ 'ਚ ਆਉਂਦਾ ਹੈ, ਉਹ ਜਿਸ ਰੂਪ ਵਿੱਚ ਆਉਂਦਾ ਹੈ, ਜਿਸ ਮਨੁੱਖ ਦੇ ਹਿਰਦੇ 'ਚ ਬੈਠ ਕੇ ਉਹ ਉਪਦੇਸ਼ ਕਰਦਾ ਹੈ, ਉਹ ਗੁਰੂ ਅਤੇ ਸਿੱਖ ਹੈ, ਗੁਰਮਤਿ ਫਿਲੋਸਫੀ ਦੇ ਅਨੁਸਾਰ, ਗੁਰਮਤਿ ਸਿਧਾਂਤ ਦੇ ਅਨੁਸਾਰ, ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਅਨੁਸਾਰ। ਮਹਾਰਾਜ ਦੀ ਬਾਣੀ ਆਉਂਦੀ ਹੈ, ਉਸ ਤੋਂ ਸਾਨੇ ਹੁਣੇ ਆਸਾ ਦੀ ਵਾਰ ਸ਼ਰਵਣ ਕੀਤੀ ਹੈ। ਮਹਾਰਾਜ ਦੀ ਬਾਣੀ ਦੀ ਪੌੜੀ ਆਉਂਦੀ ਹੈ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਤੋਂ ਬਗੈਰ ਪਰਮਾਤਮਾ ਦੇ ਨਾਲ ਮਿਲਾਪ ਹੋ ਨਹੀਂ ਸਕਦਾ। ਔਰ ਸਤਿਗੁਰੂ ਕੌਣ ਹੈ? ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਜਿਸ ਗੁਰਮੁਖ ਦੇ ਹਿਰਦੇ 'ਚ ਪਰਮਾਤਮਾ ਨੇ ਆਪਣਾ ਆਪਾ ਟਿਕਾ ਕੇ ਫਿਰ ਉਪਦੇਸ਼ ਕੀਤਾ ਹੈ, ਉਹ ਗੁਰੂ ਸਿੱਖੀ ਦੇ ਅਨੁਸਾਰ ਹੈ। ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ, 18ਵੀਂ ਅਸ਼ਟਪਦੀ ਦਾ ਸ਼ਲੋਕ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਤਿਸ ਕੇ ਸੰਗ ਸੇ ਕੁਦਰੇ ਨਾਨਕ ਹਰ ਗੁਣ ਗਾਓ। ਉਹ ਹੈ ਸਤਿਗੁਰੂ। ਸਤਿਗੁਰੂ ਵਿੱਚ ਆਪ ਰੱਖਿਓ, ਉਹਨ ਕਰ ਪ੍ਰਗਟ ਆਖ ਸੁਣਾਇਆ, ਸਾਰਿਆਂ ਨੂੰ ਉਸ ਗੁਰੂ ਦਾ ਪਤਾ ਚੱਲਿਆ ਹੈ। ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਪਾਠ ਸਾਹਿਬ ਕਹਿੰਦੇ ਨੇ, ਮਥੁਰਾ ਪਾਠ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਦੇ ਵਿੱਚੋਂ ਪਰਮਾਤਮਾ ਦੀ ਝਲਕ ਪੈਂਦੀ ਹੈ ਅਕਾਲ ਪੁਰਖ ਦੀ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਸੱਤਾ ਬਲਵੰਡ ਬਾਬਾ ਜੀ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਅਤੇ ਅੱਗੋਂ ਜਦੋਂ, ਹਾਲਾਂਕਿ ਗੁਰੂ ਰਾਮਦਾਸ ਜੀ ਦੇ ਬਾਰੇ 'ਚ ਇਹ ਭੱਟਾਂ ਸੱਤੇ ਬਲਵੰਡੇ ਦਾ ਜ਼ਿਕਰ ਆਉਂਦਾ ਹੈ, ਲੇਕਿਨ ਜਦੋਂ ਸਿੱਖਾਂ ਨੇ ਗੁਰੂ ਰਾਮਦਾਸ ਦੇ ਵਿੱਚ ਪਾਰ ਬ੍ਰਹਮ ਦੀ ਝਲਕ ਪਈ, ਅਤੇ ਸਿੱਖਾਂ ਨੇ ਕਿਹਾ ਸੱਤੇ ਬਲਵੰਡੇ ਦੀ ਵਾਰ 'ਚ ਆਉਂਦਾ ਹੈ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਬਲਿਓ ਚਿਰਾਗ ਅੰਧਿਆਰ ਮੇ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਜਹਾਨ ਮੇ, ਪ੍ਰਗਟ ਸਗਲ ਹਰ ਜਹਾਨ ਮੇ ਜਨ ਨਾਨਕ ਗੁਰ ਪਾਰ ਬ੍ਰਹਮ। ਪੰਚਮ ਪਾਤਸ਼ਾਹੀ ਕਹਿੰਦੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਉਸ ਅਕਾਲ ਪੁਰਖ ਦੇ ਵਿੱਚ ਔਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਅਕਾਲ ਪੁਰਖ ਅਤੇ ਗੁਰੂ ਇੱਕ ਹੈ। ਪਾਰ ਗੁਰ ਪਰਮੇਸ਼ਰ ਇੱਕੋ ਜਾਨ, ਕਿਉਂ ਇੱਕ ਨੇ? ਕਿਉਂਕਿ ਜੋਤ ਇਸ ਭਾਵ ਹੈ ਸੋ ਪ੍ਰਵਾਨ। ਜੋ ਪਰਮੇਸ਼ਰ ਕਰਦਾ ਹੈ ਉਹੀ ਉਹ ਗੁਰੂ ਕਰਦਾ, ਗੁਰੂ ਨੂੰ ਮਨਜ਼ੂਰ ਹੈ, ਉਹੀ ਗੁਰੂ ਕਰਦਾ ਹੈ। ਗੁਰ ਪਰਮੇਸ਼ਰ ਇੱਕੋ ਜਾਨ, ਜੋਤ ਇਸ ਭਾਵ ਹੈ, ਜੋ ਉਸ ਪਰਿਵਾਰ ਨੂੰ ਪਰਮਾਤਮਾ ਨੂੰ ਮਨਜ਼ੂਰ ਹੈ, ਜੋਤ ਇਸ ਭਾਵ ਹੈ ਸੋ ਪ੍ਰਵਾਨ, ਉਹੀ ਪ੍ਰਵਾਨ ਹੈ। ਪੁਰਾਤਨ ਜਨਮ ਸਾਖੀ, ਉਹਦੇ ਵਿੱਚ ਇੱਕ ਬੜੀ ਪਿਆਰੀ ਘਟਨਾ ਆਉਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਵਿਚਾਰ ਸਾਡੀ ਚੱਲ ਰਹੀ ਹੈ, ਯੁਗ ਚਾਰੇ ਤਨ ਜੇ ਪਵੈ, ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ। ਜਿਸ ਮਰਜ਼ੀ ਯੁੱਗ ਦੇ ਵਿੱਚ ਇਹ ਮਨੁੱਖ ਪੈਦਾ ਹੋਵੇ, ਗੁਰਮਤਿ ਦਾ ਸਿਧਾਂਤ ਇਹ ਵੇ, ਉਸ ਪਰਮਾਤਮਾ ਰੂਪੀ ਪਤੀ ਦੇ ਨਾਲ ਇਸ ਮਨੁੱਖ ਰੂਪੀ ਜੀਵ ਰੂਪੀ ਇਸਤਰੀ ਦਾ ਮਿਲਾਪ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਜੇ ਹੋ ਸਕਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਮਨੇ ਕਿਰਪਾ, ਸਤਿਗੁਰੂ ਦੀ ਕਿਰਪਾ ਤੋਂ ਬਗੈਰ ਇਹ ਵਿਚਾਰ ਚੱਲ ਰਹੀ ਹੈ। ਪੁਰਾਤਨ ਜਨਮ ਸਾਖੀ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵੱਲੋਂ ਇਹ ਸੱਦਾ ਆਇਆ, ਪੈਗਾਮ ਆਇਆ, ਉਪਦੇਸ਼ ਆਇਆ, ਔਰ ਇਹਦੇ ਬਾਰੇ 'ਚ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਹੁਣ ਕਈ ਦਫ਼ਾ ਜਦੋਂ ਇਹ ਜ਼ਿਕਰ ਆਉਂਦਾ ਹੈ ਤਾਂ ਕਈ ਐਸੇ ਜਿਹੜੇ ਹਾਲਾਂਕਿ ਸਿੱਖਾਂ ਨੂੰ ਵਿਦਵਾਨਾਂ ਦਾ ਧਰਮ ਕਿਹਾ ਜਾਂਦਾ, ਗਿਆਨੀਆਂ ਦਾ ਧਰਮ ਮਤਲਬ ਵਿਦਵਾਨ, ਲੇਕਿਨ ਕਈ ਦਫ਼ਾ ਵਿੱਦਿਆ ਲੈ ਕੇ ਆਦਮੀ ਦਾ ਦਿਮਾਗ ਜਿਹੜਾ ਹੈ ਉਹ ਉਲਟ ਹੋ ਜਾਂਦਾ ਹੈ, ਕਿਉਂਕਿ ਅਧਿਆਤਮਿਕ ਤੌਰ 'ਤੇ ਇੰਨੀ ਅਵਸਥਾ ਉੱਚੀ ਬਣੀ ਨਹੀਂ ਹੈ ਅਤੇ ਫਿਰ ਉਹ ਉਕਤੀਆਂ ਜੁਗਤੀਆਂ ਲਾ ਕੇ ਜੀ ਕਿਵੇਂ ਸੱਚਖੰਡ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ, ਕਿਵੇਂ ਇਹ ਗੱਲ ਬਣਦੀ ਹੈ, ਇਹ ਇਹ ਕਿਵੇਂ ਚੀਜ਼ ਹੈ, ਆਪਣੀ ਤਰਕ ਬੁੱਧੀ। ਔਰ ਇਹ ਉਸ ਅਵਸਥਾ ਦੀ ਖੇਡ ਹੈ ਜਿੱਥੇ ਜਿਹੜੀ ਬੁੱਧੀ ਹੈ ਉਹ ਨੀਵੀਂ ਰਹਿ ਜਾਂਦੀ ਹੈ, ਤਿੱਥੇ ਕਿਹੜੀ ਹੈ ਸੁਰਤ ਮਤ ਮਨ ਬੁੱਧ, ਉਸ ਅਵਸਥਾ ਦੀ ਖੇਡ ਹੈ। ਔਰ ਜੇ ਗੁਰੂ ਨਾਨਕ ਦੇਵ ਜੀ ਖੁਦ ਕਹਿਣ ਅਤੇ ਗੁਰੂ ਪਿਆਰੇ ਸਾਧ ਸੰਗਤ ਜੀ, ਫਿਰ ਤਾਂ ਕੋਈ ਸ਼ੰਕਾ ਸ਼ੁਭਾ ਨਹੀਂ ਨਾ ਹੋਣਾ ਚਾਹੀਦਾ। ਤਿੰਨ ਵਾਰਾਂ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਇੱਕ ਮਾਝ ਰਾਗ ਦੀ ਵਾਰ ਗੁਰੂ ਨਾਨਕ ਦੇਵ ਜੀ ਦੀ 22 ਵਾਰਾਂ 'ਚੋਂ, ਤਿੰਨ ਵਾਰਾਂ ਗੁਰੂ ਨਾਨਕ ਦੇਵ ਦੀਆਂ ਨੇ, ਇੱਕ ਮਾਝ ਰਾਗ ਦੀ ਵਾਰ, ਇੱਕ ਆਸਾ ਰਾਗ ਦੀ ਵਾਰ, ਇੱਕ ਮਲਾਰ ਰਾਗ ਦੇ ਵਿੱਚ ਵਾਰ ਗੁਰੂ ਨਾਨਕ ਦੇਵ ਜੀ ਦੀ। ਜਿਹੜੀ ਮਾਝ ਰਾਗ ਦੀ ਵਾਰ ਹੈ ਉਹਦੀ ਅਖੀਰਲੀ ਪੌੜੀ ਹੈ, ਹੋਂ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਿਓ ਕੇ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਹੁਣ ਦੱਸੋ ਇਹਦੇ ਕੀ ਅਰਥ ਕਰੋਗੇ? ਇਹ ਗੁਰੂ ਨਾਨਕ ਦੇਵ ਦੀ ਬਾਣੀ ਹੈ, ਮਾਝ ਰਾਗ ਦੀ ਵਾਰ ਦੀ ਅਖੀਰਲੀ ਪੌੜੀ ਪੌੜੀ, ਕਿਉਂਕਿ ਜਿਹੜੀ ਵਾਰ ਹੈ ਇਹਦਾ ਰੂਪ ਪੌਣੀਆਂ ਹੋਇਆ ਕਰਦਾ ਸੀ। ਇਹਦੇ ਪੰਚਮ ਪਾਤਸ਼ਾਹ ਨੇ ਜਦੋਂ ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਚਾੜੀਆਂ ਨੇ ਤਾਂ ਉਹਨਾਂ ਦੇ ਨਾਲ ਪੌੜੀ ਪੌੜੀ ਦੇ ਵਿੱਚ ਸ਼ਲੋਕ ਦੇ ਦਿੱਤੇ ਨੇ। ਉਸ ਵੇਲੇ ਗਾਇਕੀ ਇੰਝ ਟੰਗਦੀ ਸੀ, ਤੋ ਇਹ ਅਖੀਰਲੀ ਪੌੜੀ ਹੈ, ਹਾਂ ਢਾਡੀ ਵੇਕਾਰ ਕਾਰੇ ਲਾਇਆ, ਅਰਾਧ ਦਿਓ ਕੇ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ, ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ, ਗੁਰਮਤੀ ਖਾਧਾ ਰਾਜ ਤਿੰਨੀ ਸੁਖ ਪਾਇਆ। ਔਰ ਚੌਥੇ ਪਾਤਸ਼ਾਹ ਵੀ ਫਰਮਾਨ ਕਰਦੇ ਨੇ, ਚੌਥੇ ਪਾਤਸ਼ਾਹ ਫਰਮਾਨ ਕਰਦੇ ਨੇ, ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਦਰ ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪ੍ਰਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸੱਦ ਕੇ, ਹਰ ਪੁੱਛਿਆ ਢਾਡੀ ਸੱਦ ਕੇ ਕਿਤ ਅਰਥ ਤੂੰ ਆਇਆ। ਹੁਣ ਦੱਸੋ ਇਹਦੇ ਕੀ ਅਰਥ ਕਰੋਗੇ? ਇਹ ਬਾਣੀ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਐਸੇ ਜਿਹੜੇ ਮਨਮੁਖ ਲੋਕ ਨੇ, ਮਾਫ ਕਰਨਾ, ਜਿਹੜੇ ਭੈੜੀ ਮਤ ਦੇ ਨਾਲ ਆਪਣੀ ਵਿਦਵਤਾ ਨੂੰ ਦਰਸਾਉਣ ਦੇ ਲਈ ਗੁਰੂ ਸਾਹਿਬਾਂ ਦੇ ਪਰਮਾਤਮਾ ਨਾਲ ਸੰਬੰਧ ਜਿਹੜੇ ਨੇ ਉਹਨਾਂ 'ਤੇ ਕਿੰਤੂ ਪਰੰਤੂ ਕਰਦੇ ਨੇ, ਉਹਨਾਂ ਨੂੰ ਚਾਹੀਦਾ ਕਿ ਮਹਾਰਾਜ ਦੇ ਅੱਗੇ ਸਨਮੁਖ ਹੋ ਕੇ ਮੱਥਾ ਟੇਕਣ ਅਤੇ ਆਪਣੀਆਂ ਉਕਤੀਆਂ ਜੁਗਤੀਆਂ ਨੂੰ ਛੱਡਣ। ਇਹ ਗੁਰੂ ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ। ਢਾਡੀ ਸੱਚੇ ਮਹਿਲ ਖਸਮ ਬੁਲਾਇਆ ਦੇ ਕੀ ਅਰਥ ਕਰੋਗੇ? ਗੁਰੂ ਨਾਨਕ ਦੇਵ ਦਾ ਪ੍ਰਮਾਨ ਉਹ ਪੁਰਾਤਨ ਜਨਮ ਸਾਖੀ ਜਿਹੜੀ ਹੈ। ਮੈਂ ਆਪਣੇ ਵਿਸ਼ੇ 'ਚ ਹੀ ਰਹਾਂ, ਕਿਤੇ ਟਾਈਮ ਲੱਗਾ ਤਾਂ ਆਪਦੇ ਨਾਲ ਵਿਚਾਰ ਸਾਂਝੀ ਕਰਾਂਗੇ। ਪੁਰਾਤਨ ਜਨਮ ਸਾਖੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬਣੀ ਹੈ ਔਰ ਉਸੀ ਦੇ ਉਤਾਰੇ ਨੇ ਸਾਰੇ, ਬਾਲੇ ਵਾਲੀ ਜਨਮ ਸਾਖੀ, ਹਫਸਾਬਾਦ ਵਾਲੀ ਜਨਮ ਸਾਖੀ, ਹੋਰ ਜਿੰਨੀਆਂ ਵੀ ਸਾਖੀ ਪਰੰਪਰਾ ਚੱਲੀ ਹੈ। ਕਹਿੰਦੇ ਨੇ ਉਹਦੇ ਅਨੁਸਾਰ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸੱਦਾ ਆਇਆ ਔਰ ਅਕਾਲ ਪੁਰਖ ਨੇ ਕਿਹਾ, ਹੇ ਨਾਨਕ, ਮੇਰੀ ਨਦਰ ਤੇਰੇ ਤਾਂ ਹੀ ਹੋਈ ਹੈ, ਨਾਮ ਅੰਮ੍ਰਿਤ ਪਿਆਲਾ ਬਖਸ਼ਿਸ਼ ਹੋਇਆ। ਅਕਾਲ ਪੁਰਖ ਨੇ ਕਿਹਾ ਵੀ ਨਾਮ ਦਾਨ ਇਸ਼ਨਾਨ ਦ੍ਰਿੜ ਕਰੋ, ਸੰਸਾਰ ਦੀ ਨਿਰਲੇਪ ਰਹੋ ਔਰ ਇਸ ਅੰਮ੍ਰਿਤ ਨਾਮ ਨੂੰ ਸੰਸਾਰ ਦੇ ਵਿੱਚ ਵੰਡੋ ਔਰ ਉਸ ਪ੍ਰਾਧਨ ਜਨਮ ਸਾਖੀ 'ਚ ਲਿਖਿਆ ਹੈ ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਾਂ ਨਾਉ। ਹੇ ਪ੍ਰਭੂ ਤੂੰ ਮਹਾਨ ਆ, ਮੈਂ ਤੇਰੀ ਸਿਫਤ ਕੀ ਕਰਾਂ। ਹੁਣ ਜਿਹੜੇ ਤਿੰਨ ਅਗਲੇ ਸ਼ਬਦ ਨੇ, ਵਾਕ ਨੇ, ਉਹ ਬੜੇ ਕਾਬਲੇ ਗੌਰ, ਕਾਬਲੇ ਤਾਰੀਫ, ਜਿਹੜੀ ਵਿਚਾਰ ਸਾਡੀ ਚੱਲ ਰਹੀ ਹੈ ਉਹਦੀ ਪਿੱਠ ਭੂਮੀ ਹੈ। ਜਦੋਂ ਸਾਹਿਬ ਸਿੰਘ ਨਾਂਦੇਵ ਨੇ ਕਿਹਾ ਵੀ ਤੇਰੀ ਕੀਮਤ ਨਾ ਪਵੇ ਹਾਂ ਕੇਵਲ ਆਖਾਂ ਨਾਉ, ਅਤੇ ਅਕਾਲ ਪੁਰਖ ਨੇ ਕਿਹਾ, ਮੈਂ ਸੰਖੇਪ ਕਰਕੇ ਆਪਦੇ ਸਨਮੁਖ ਰੱਖ ਰਿਹਾ ਹੈ, ਹੇ ਨਾਨਕ ਜਿਸ ਪਰ ਤੇਰੀ ਨਜ਼ਰ ਉਸ ਪਰ ਮੇਰੀ ਨਜ਼ਰ, ਜਿਸ ਪਰ ਤੇਰਾ ਕਰਮ ਉਸ ਪਰ ਮੇਰਾ ਕਰਮ, ਕਰਮ ਨੇ ਬਖਸ਼ਿਸ਼, ਅਸੀਸ, ਰਹਿਮਤ, ਕਿਰਪਾ। ਹੇ ਨਾਨਕ ਜਿਸ ਪਰ ਤੇਰੀ ਨਜ਼ਰ ਉਸ ਪਰ ਮੇਰੀ ਨਜ਼ਰ, ਜਿਸ ਪਰ ਮੇਰਾ ਕਰਮ ਉਸ ਪਰ ਤੇਰਾ ਕਰਮ, ਮੈਂ ਪਾਰ ਬ੍ਰਹਮ ਪਰਮੇਸ਼ੁਰ ਤੂੰ ਗੁਰ ਪਰਮੇਸ਼ੁਰ, ਪਹਿਲੇ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਕਾਲ ਕਮਾਈ। ਭਾਈ ਗੁਰਦਾਸ ਜੀ ਔਰ ਗੁਰੂ ਨਾਨਕ ਦੇਵ ਜੀ ਨੇ ਖੁਦ ਲਿਖਿਆ ਹੈ, ਸੋਠ ਰਾਗ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਅਪਰੰਪਰ ਪਾਰ ਬ੍ਰਹਮ ਪਰਮੇਸ਼ੁਰ ਨਾਨਕ ਗੁਰ ਮਿਲਿਆ ਸੋਈ ਜੀਓ। ਨਾਨਕ ਦਾ ਗੁਰੂ ਉਹ ਅਪਰੰਪਾਰ ਪਰਮੇਸ਼ੁਰ ਹੈ। ਹੁਣ ਇੱਥੇ ਜਦੋਂ ਕਿਹਾ ਪੁਰਾਤਨ ਜਨਮ ਸਾਖੀ ਦੇ ਅਨੁਸਾਰ ਕਿ ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ੁਰ ਤੂੰ ਗੁਰ ਪਰਮੇਸ਼ੁਰ, ਔਰ ਜਿਵੇਂ ਤੁਹਾਡੇ ਨਾਲ ਹੁਣੇ ਵਿਚਾਰ ਕੀਤੀ ਗਈ ਹੈ, ਗੁਰੂ ਨਾਨਕ ਦੇਵ ਜੀ ਨੇ ਆਪ ਇਸ ਗੱਲ ਨੂੰ ਤਸਲੀਮ ਕੀਤਾ ਹੈ। ਤੋ ਇਸ ਕਰਕੇ ਉਹ ਪਰਮਾਤਮਾ ਦੇ ਨਾਲ ਜਦੋਂ ਆਦਮੀ ਇਕਮਿਕ ਹੁੰਦਾ ਹੈ, ਭਾਈ ਸਾਹਿਬ ਸਰਦਾਰ ਕਪੂਰ ਸਿੰਘ ਉਹਨਾਂ ਨੇ ਲਿਖਿਆ ਹੈ ਕਿ ਹੇ ਪਿਆਰੇ ਗੁਰਸਿੱਖੋ, ਗੁਰੂ ਦੇ ਅਰਥ ਜੋ ਕੋਸ਼ਾਂ ਦੇ ਵਿੱਚ ਨੇ ਉਹ ਸਾਡੇ ਲਈ ਨਹੀਂ ਢੁੱਕਦੇ। ਟੀਚਰ ਕੀ ਹੈ ਜਿਹੜਾ ਇੱਕ ਬੋਧਿਕ ਗਿਆਨ ਦਿੰਦਾ ਹੈ, ਮਾਸਟਰ ਕੀ ਹੈ ਜੋ ਉਸਨੇ ਸਿੱਖਿਆ ਹੁੰਦਾ ਦੁਨਿਆਵੀ ਜਾਣਕਾਰੀ ਉਹ ਆਪਣੇ ਸ਼ਿਸ਼ ਨੂੰ ਦਿੰਦਾ ਹੈ, ਅਤੇ ਲੇਕਿਨ ਜਿਹੜਾ ਸਿੱਖ ਹੈ ਔਰ ਗੁਰੂ ਹੈ ਉਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਇਹ ਵੇ ਕਿ ਜਦੋਂ ਆਦਮੀ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਹੈ, ਪਰਮਾਤਮਾ ਦਾ ਰੂਪ ਬਣ ਜਾਂਦਾ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਉਸ ਅਵਸਥਾ 'ਤੇ ਫਿਰ ਉਹ ਗੁਰੂ ਹੈ ਔਰ ਜਿਹੜਾ ਸਿੱਖ ਹੈ ਉਹ ਫਿਰ ਸਿੱਖ ਬਣਦਾ। ਇਸੇ ਕਰਕੇ ਮਹਾਰਾਜ ਬਾਣੀ ਕਹਿੰਦੀ ਹੈ ਅਗਨ ਸਾਗਰ ਬੂੜ ਸੰਸਾਰਾ। ਹੇ ਭਾਈ ਉਹ ਪਰਮਾਤਮਾ, ਉਹ ਮਹਾਨ ਪ੍ਰਭੂ, ਉਹ ਮਹਾਨ ਹੈ ਔਰ ਉਹਦੇ ਨਾਲ ਸੰਬੰਧ ਜਿਹੜਾ ਵਿਚਾਰ ਸਾਡੀ ਚੱਲ ਰਹੀ ਹੈ, ਜੁਗ ਚਾਰੇ ਤਨ ਜੇ ਪਵੈ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ। ਪਰਮਾਤਮਾ ਦੇ ਨਾਲ ਹੇ ਜੀਵ ਰੂਪੀ ਸਰੀਰ, ਤੂੰ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਯੁੱਗ ਦੇ ਵਿੱਚ ਆਵੇਂ, ਕਿਉਂਕਿ ਉਹ ਪਰਮਾਤਮਾ ਅਤੇ ਜੋ ਜਿਹੜੇ ਕਾਲ ਨੇ ਉਹਦੇ ਤਿੰਨ ਪਹਿਲੂ ਨੇ, ਪਾਸਟ ਹੈ, ਪ੍ਰੈਜੈਂਟ ਹੈ ਔਰ ਫਿਊਚਰ ਹੈ, ਭੂਤਕਾਲ ਹੈ, ਵਰਤਮਾਨ ਅਤੇ ਭਵਿੱਖਤ ਹੈ। ਲੇਕਿਨ ਅਕਾਲ ਪੁਰਖ ਦੇ ਬਾਰੇ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮਿਲਦਾ, ਸ਼ੁਰੂਆਤ ਦੇ ਵਿੱਚ ਆਉਂਦਾ ਵੀ ਚਾਰ ਰੂਪ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਜਦੋਂ ਯੁਗਾਂ ਦੀ ਬਣਤਰ ਹੀ ਨਹੀਂ ਸੀ ਉਹ ਪਰਮਾਤਮਾ ਉਦੋਂ ਵੀ ਸੱਚ ਸੀ। ਅਰਬ ਨਰਬ ਤੰਦੂਕਾਰਾ ਤਣਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚਾਂਦਨਾ ਸੂਰਜ ਸੁੰਨ ਸਮਾਲ ਲਗਾਏਂਦਾ, ਉਸ ਵੇਲੇ ਵੀ ਸੀ ਉਹ। ਇਸ ਕਰਕੇ ਆਦਿ ਸੱਚ, ਜੁਗਾ ਸੱਚ, ਯੁਗਾਂ ਦੇ ਵਿੱਚ ਵੀ ਸੱਚ ਪਰਮਾਤਮਾ ਹੈ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, और है भी सच हुण प्रेजेंट, नानक होसी भी सच वो हमेशा रहेगा। तो गुरु प्यारी साध संगत जी, ओ परमात्मा जेड़ा गुरु दे विच ओत पोत है, ओदे नाल मिक्स है, ओ तो अलावा है ही नहीं, ओ सिखी दा गुरु है, ओ सिख दा गुरु है, कोशक गुरु वाला नहीं। तुसी आसा दी वार पढ़दे हो, ओदे विच पहली जेड़े तीन श्लोक आंदे ने पहली पौड़ी दे नाल, ओ बड़े काबले गौर ने। ओदे अकाल पुरख की बख्शिश, गुरु की बख्शिश, गुरु की रहमत, गुरु की है, और जो मनमुख ओदा, तीन श्लोक ने ओदे नाल। पहला दा बलिहारी गुरु अपने द्योहाड़ी सदवार, जिन मानस ते देवते किए करत ना लागी बार। ये गुरु है, सिखी का गुरु ये है। मैं 100 वार दिन दे विच, महाराज गुरु नानक देव जी का फरमान है, मैं 100 वार दिन दे विच उस अपने गुरु तो बलिहारने जाता हाँ, जिसने मनुख तो देवता बनाने लग्या देर नहीं जे लाई। बलिहारी गुरु अपने द्योहाड़ी सदवार, जिन मानस ते देवते किए कर तरह लागी बार। बार का मतलब है देर, उन्हों देर नहीं जी लगी है। गुरबाणी दे जिक्र आता है गुरु ग्रंथ साहब दे विच, कच्चो कंचन पयो नाम सतगुर शरवण सुनियो, कच्चो कंचन पयो शब्द गुर शरवण सुनियो, बिखते अमृत होयो नाम अमृत मुख भण्यो, लोहा होआ लाल नदर जल सतगुर धारे, पाहण मानक कियो सतगुर ज्ञान गुर बिचारे, काटो श्रीखंड सतगुर कियो दुख दर्द तिनके गया, सतगुरु चरण जिन परसिया से पस प्रेत सुर नर पया। ये भट्ट साहब दे गुरु चौथे पातशाह दी उसत दे विच उचारे हुए शब्द ने, लेकिन इस विच दस्या गया ना कि बलिहारी गुरु अपने द्योहाड़ी सदवार, जिन मानस ते देवती की करतना लागी बार, उन्हों देर नहीं जे लगी है। कच कहिंदे ने झूठ नू, कहिंदे कचड़िया सो तोड़ टूड़ सतन संत सज्जन सच पक्या, कच कच्ची बाणी झूठ। सो गुरु प्यारी साध संगत जी, समय की नजाकत समझदिया मैं इन्हू संकोच करा, एक घटना आती है वो कह के आप तो खिमदा जा चुका। मैं गल चल रही थी साड़ी, एक कोई दो गुरु तेग बहादुर जी सूही राग दे शब्द ने, जुग चारे तन जे पवै बिन सतगुरु सुहाग ना होई राम, नेह चिर राज सदा हर केरा तिस बिन अवर ना कोई राम। ये विचार सी, पर मैं पहली तुक दी ही व्याख्या आपके सामने रख सकिया। मैं एक घटना करके मैं खिमदा जा चुका वहाँ। एक बहुत पुरानी पोथी है पारची दशम पिता की, साध पाशा दे विच है, उहदे विच घटना आती है। एक कहिंदे ने गुरु नानक देव जी एक दफा चरण गंगा के किनारे अपने सिखां दे नाल विचार वटांदरा करदे तुरे जा रहे ने। कहिंदे ने एक चिट्टा पत्थर का टुकड़ा, श्वेत पत्थर, वह कदे गुरु गोबिंद सिंह जी इस हाथ जो उछाल देने इधर आता है, इस हाथ जो उछाल देने इतने आता है। ये परची दसवें पातशाह की बहुत पुरानी पोथी है साध पातशाह दे विच, ओ चे घटना आती है। कहिंदे ने गुरु गोबिंद सिंह जी वह पत्थर नूं इस हाथ जो उछाल देने इधर लेंदे ने, इधरों कहते हैं इधर विचार करते जा रहे हैं, तो अचानक गंगा दे किनारे, गंगा चरण के किनारे जा रहे हैं, पत्थर वो डिपया। महाराज ने एक सिख नूं पुछया कि भी ये पत्थर क्यों डिग पिया पानी च। एक सिख ने कहा जी भाई पानी का सुभाव है जी भारी चीज़ है उन्होंने डोब लैंदा है। दूसरे सिख नूं पुछया, वह कहिंदा जी पत्थर भारा हुंदा है इस करके वह पानी डुब जाता है। महाराज हस पे, महाराज दया सिंह पूछया, दया सिंह ने हाथ जोड़ के कहे महाराज मैनू कुछ नहीं जे पता है कि पानी जेड़ा है वह भारी जी को डोब लैंदा है। साहबा मैनू कुछ नहीं पता भी पत्थर भारा है इस पर पानी भी डुब गया। मैनू तो इन्नी समझ पई है हे साहब श्री गुरु गोबिंद सिंह जी महाराज भी जो थोड़े हत्थां दे विच है उहदा पार उतारा है, वह सुरखरू है, और जेड़ा थोड़े हत्थां जो तिल गया वह अज भी गया ते कल भी गया। सो गुरु प्यारी साध संगत जी महाराज की बाणी कहती है गुर जहाज खेवट गुरु गुर बिन तरिया ना कोए गुर प्रसाद प्रमकटी है गुर बिन मुक्त ना होए। सो इस करके विचार आपदे सन्मुख होई है भी जुगता जुग चारे तन जे पवै बिन सतगुरु सुहाग ना होई राम नेह चल राज सदा हर केरा तिस बिन अवर ना कोई राम। उस परमात्मा दा राज जड़ा है वह हमेशा दे लई है, वह कालां दे विच नहीं है, वह काल तो भी चूंकि वह खुद अकाल है इस करके उसका राज भी अकाल है, क्योंकि उहदे वर्गा दूसरा कोई है ही नहीं। नेचर राज सदा हर केरा तिस बिन अवर ना कोई राम। तो गुरु प्यारी साध संगत जी खेमा दे जाचक आप जी का बहुत बहुत धन्यवाद। आप जी ने शरदा प्रेम दे नाल साहिबां दे प्रवचन मुख सिद्धांत गुरमत दा कि सतगुरु तो बगैर सिखी दे विच परमात्मा नाल मनुख दा मिलाप नहीं जे हो सकता है, केवल तो केवल गुरु ही है जिहड़ा परमात्मा नाल आदमी ने जोड़दा है। सो इस करके गुरु प्यारी साध संगत जी आप जी का बहुत बहुत धन्यवाद। विचार करदे होयां बेअंत प्रकार दी त्रुटियां रह गई, हुण बख्शण दी कृपालता करनी। वाहिगुरू जी का खालसा वाहिगुरू जी की फतेह।